जगता सेठ एह लोग तां राजे नवाब सन, जमीना वाले ते जमीना दी आमदना तो बने सन शाहूकार आखो जां बहुत रुपईयां वाले आखो। एक होर सी उत्थे, उसका नाम सी जगता। उसनू जगता सेठ करके सादे सन। सेठ हुंदा है वड्डा वपारी, वड्डा हट्टियां वाला, जो बड़े विहार करदा होवे। वपारियां जां सुदागरां विच्चों बहुत वड्डे वपारी ते सुदागर नू सेठ आखदे हन। सेठ दी एक थां तां वड्डी हट्टी हुंदी है ते होर दूर दूर शहरां विच इस दीयां हट्टियां या दुकानां हुंदियां हन। उन्हां नू कोठियां आखदे हन ते बहुत सारियां वपारी कोठियां दे सेठ नू कोठीदार आखदे हन। सो इस जगते सेठ दी वड्डी दुकान या कोठी तां पटने सी ते होर उधर कलकत्ते वल ते इधर लाहौर तक वड्डे वड्डे शहरां विच कोठियां सन। इह लोक वपार कर करके बड़े पैसे वाले हो जांदे हन। बहुता पैसा होण करके, बहुत खलेरे कोठियां दे होण करके अते बहुते नौकर चाकर होण करके इन्हां नूं सब थावां दा बंदोबस्त करना पैंदा है। जिवें निक्के जिहे घर दा बंदोबस्त घर दे बंदे करदे हन, बंदोबस्त नूं प्रबंध करना भी आखीदा है ते कोई बन नूं बनना भी आखदे हन। इस काम लई सेठां नूं मुनीब रखणे पैंदे हन। मुनीब आखदे हन उस नूं जो आदमी किसे वड्डे सेठ दा नौकर होके उसकी ताबिया रह के उसकी किसी दुकान या कोठी का बंदोबस्त करे जिमें मालक करता है, पर होवे मालक की ताबिया, उसनू सारे लोग मुनीब आखते हैं। जो वड्डे सेठा कोठीदारा इन्हों मुनीबा के उत्ते फिर सारे इन्हों के किते का आप ख्याल रखना पैंदा है। इस करके इन्हों पुत्रां की लोड़ बहुत ही हुंदी है कि जे अपने एक दो पुत्र जम पैण सियाने हो जाण तां मुनीबा ते उत्ते उन्हां वांगू तोरा तोरन जो सारे खिलारे दा बंदोबस्त ठीक रहे अते जदों सेठ बुढ़ा होके मर जावे तां पुत्र मालक बन के सारे कुछ नूं सांभ सांभ लैण। सो जगता सेठ इस तरह दा वड्डा सेठ सी, पर पुत्र एक भी ना सी उसदे घर। इसने वोटियां भी तीन व्याह लईयां पर पुत्र किसे दे ना होया। इसने कई साधु संत भी सेवे पर पुत्र तो बिना ही रहा। जदों श्री गुरु तेग बहादुर जी पटने आए सन तां जगता सेठ उन्हां दी सेवा विच आ गया ते बहुत आदर करन लग पिया। भांत भांत दे मेवे ते फल लिया के भेटा धरिया करे। एक दिन जगता अपने मन विच इह मंग धार के गुरु जी दे पास बैठा होया सी कि मैनूं पुत्र दान मिले। गुरु जी दिलां दियां जाण लैंदे सन। आप जी ने जगते नूं त्रै सेओ दित्ते। जगते ने जाता त्रै सेओ नहीं, मैनूं त्रै पुत्र मिले हन। सो ओह घर जाके एक एक सेओ एक एक वोटी नूं दे के आखण लगा, लो अज गुरु जी दी मेहर हो गई है। सोई ओह गल होई कि जगते दे घर तीन पुत्र जम पए। सेठ ते सेठाणियां फिर गुरु के पक्के सिख बन गए। गुरु जी तां टुर गए सी आसाम देश नूं, पर जगता ते सेठाणियां बाला प्रीतम जी दी बहुत सेवा करदे रहे। हर तरह साहिबजादे नूं खुश रखदे, सैलां करवाउंदे, खिडौने गहने कपड़े छोटे छोटे तीलियां दे तीर कमान भेटा करदे। खूह खारा, जिथे गुरु तेग बहादुर जी परिवार नूं छोड़ गए सन ओह घर हुण गुरद्वारा है। उस नूं तखत साहिब आखदे हन। गुरसिखी विच पंज वड्डे गुरद्वारे हन। एक श्री हरिमंदर श्री अमृतसर वाला जिस नूं दरबार साहिब आखदे हन, जो अमृत सरोवर विच खड़ा सुनहरी मंदर है। इह मंदर गुरु रामदास जी ने गुरु अर्जन देव जी ने बनाया सी। इस तों छुट चार गुरद्वारे तख्त साहिब सदी दे हन। दूजा गुरद्वारा तख्त अकाल बुंगा है जो इस हरिमंदर के सामने परिक्रमा दे विच ही है। यह तख्त साहिब छेवें गुरु श्री गुरु हरगोबिंद जी ने बनाया सी। दूजा पटने साहिब का यह मंदर जिस नूं दूजा तख्त साहिब कहीदा है, जिथे गुरु गोबिंद सिंह जी अवतार धारी होए सन। तीजे आनंदपुर साहिब का तख्त केसगढ़ साहिब जिथे गुरु गोबिंद सिंह जी पटने तो जाके वसते रहे ते अमृत तैयार करके खालसा पंथ टोरिया। चौथा तख्त है श्री सचखंड श्री हजूर साहिब नांदेड़ शहर दक्खण विच, जिथे जाके श्री गुरु गोबिंद सिंह जी अपना शरीर छड के मुड़ वाहिगुरु दे देश चले गए सन। सो जिथे पटने शहर विच इस बाल उमरा विच साहिबजादे जी वसते ते खेलां ते चोच करदे सी, ਉਸੇ ਵਿਹੜੇ ਵਿੱਚ ਇੱਕ ਖੂਹ ਸੀ। ਪਾਣੀ ਇਸ ਦਾ ਮਿੱਠਾ ਸੀ, ਪੀਣ ਵਾਲਾ ਮਿੱਠਾ ਪਾਣੀ, ਸ਼ਰਬਤ ਵਾਂਗੂ ਮਿੱਠਾ ਨਾ, ਪਰ ਜਿਸ ਦਾ ਸਵਾਦ ਖਾਰਾ ਨਹੀਂ ਸੀ। ਪਾਣੀ ਚੰਗਾ ਹੋਣ ਕਰਕੇ ਲੋਕ ਇੱਥੋਂ ਪਾਣੀ ਭਰਨ ਆਉਂਦੇ ਸਨ। ਸਾਹਿਬਜ਼ਾਦੇ ਹੁਣ ਹੋਰ ਖੇਡਾਂ ਖੇਡਦੇ, ਤੀਰ ਚਲਾਉਂਦੇ ਸਨ, ਛੋਟੇ ਛੋਟੇ ਕਾਨੀਆਂ ਦੇ ਤੀਰ, ਜਿਨ੍ਹਾਂ ਨਾਲ ਫੱਟ ਨਾ ਲੱਗੇ ਅਤੇ ਨਿਸ਼ਾਨਾ ਫੁੰਡ ਹੋ ਜਾਵੇ। ਨਾਲੇ ਗੁਲੇਲਾਂ ਨਾਲ ਵੀ ਨਿਸ਼ਾਨੇ ਫੁੰਡਦੇ ਸਨ। ਕਦੇ ਕਦੇ ਪਾਣੀ ਭਰਨ ਆਈਆਂ ਵਿੱਚੋਂ ਕਿਸੇ ਦੇ ਘੜੇ ਨੂੰ ਗੁਲੇਲ ਮਾਰਦੇ ਤਾਂ ਉਹ ਫੁੱਟ ਜਾਂਦਾ। ਇਹ ਖੇਡ ਮਾੜੀ ਲੱਗਦੀ ਹੈ ਅਤੇ ਹੈ ਵੀ ਮਾੜੀ, ਪਰ ਉਹ ਤਾਂ ਕੋਈ ਹਾਨੀ ਕਰਨ ਲਈ ਘੜੇ ਨਹੀਂ ਸਨ ਫੁੰਡਦੇ, ਉਹ ਤਾਂ ਨਿਸ਼ਾਨਾ ਪਕਾਉਂਦੇ ਸਨ, ਇੱਕ ਗੱਲ। ਦੂਜਾ, ਜਿਨ੍ਹਾਂ ਦੇ ਘੜੇ ਫੁੱਟਦੇ ਸਨ ਉਹ ਮਾਤਾ ਜੀ ਪਾਸ ਆ ਕੇ ਦੁਹਾਈ ਪਾਉਂਦੀਆਂ। ਮਾਤਾ ਜੀ ਉਹਨਾਂ ਨੂੰ ਖਾਣ ਜਾਂ ਪਹਿਨਣ ਨੂੰ ਜਾਂ ਘੜੇ ਲਈ ਪੈਸੇ ਦਿੰਦੇ। ਇਹੋ ਦਾਨ ਹੁੰਦਾ ਦੇਖ ਕੇ ਖੁਸ਼ ਹੁੰਦੇ, ਫਿਰ ਆਖਦੇ, ਮਾਈ ਤੇਰੇ ਪਾਪ ਫੁੱਟ ਗਏ ਨੀ, ਘੜੇ ਨੂੰ ਕਿਉਂ ਪਈ ਰੋਨੀ ਏ? ਇਹ ਪਾਣੀ ਭਰਨ ਵਾਲੀਆਂ ਬਾਲਕੇ ਦੇ ਚੋਜ ਦੇਖਣ ਲੱਗ ਜਾਣ, ਮਾਤਾ ਦੀ ਦਾਤ ਨਾਲ ਖਿੜ ਜਾਣ, ਫਿਰ ਦੀਵਾਨ ਵਿੱਚ ਕੀਰਤਨ ਸੁਣਨ ਲੱਗ ਪੈਣ, ਇਉਂ ਪਾਪ ਫੁੰਡੇ ਜਾਣ। ਹਰ ਕੋਈ ਬਾਲਕਾ ਤਾਂ ਇਸ ਤਰ੍ਹਾਂ ਨਹੀਂ ਨਾ ਕਰ ਸਕਦਾ। ਇਹ ਤਾਂ ਰੱਬ ਵੱਲੋਂ ਆਇਆ ਹੋਣ ਕਰਕੇ ਬਾਲਪਨੇ ਵਿੱਚ ਹੀ ਵੱਡੇ ਬਲ ਵਾਲਾ, ਵੱਡੀ ਅਕਲ ਵਾਲਾ ਅਤੇ ਵੱਡੇ ਦਾਨ ਵਾਲਾ ਸੀ, ਤਾਂ ਕਰਦਾ ਸੀ ਖੇਡਾਂ। ਪਰ ਖੇਡਾਂ ਦਾ ਫਲ ਹੁੰਦਾ ਸੀ ਭਲਾ ਹੀ ਭਲਾ। ਇੱਕ ਦਿਨ ਗੁਲੇਲ ਕਿਸੇ ਮਾਈ ਦੇ ਮੱਥੇ ਲੱਗ ਗਈ। ਉਹ ਬਹੁਤ ਵਿਆਕਲ ਹੋ ਕੇ ਮਾਤਾ ਪਾਸ ਆ ਕੇ ਰੁਨੀ। ਮਾਤਾ ਜੀ ਨੇ ਉਸਨੂੰ ਬਹੁਤ ਪਿਆਰ ਕੀਤਾ, ਬਹੁਤ ਕੁਛ ਦਿੱਤਾ, ਪਰ ਅੱਜ ਮਾਤਾ ਜੀ ਵੀ ਘਬਰਾ ਗਏ ਤੇ ਖੂਹ ਪਾਸ ਆ ਕੇ ਬੋਲੇ, ਹੇ ਸੱਚੇ ਗੁਰੂ ਨਾਨਕ, ਇਸ ਖੂਹ ਦਾ ਪਾਣੀ ਖਾਰਾ ਕਰ ਦਿਓ, ਨਾ ਕੋਈ ਪਾਣੀ ਭਰਨ ਆਵੇ ਤੇ ਨਾ ਕਿਸੇ ਨੂੰ ਗੁਲੇਲ ਲੱਗੇ। ਸੋ ਸੱਚਮੁੱਚ ਖੂਹ ਖਾਰਾ ਹੋ ਗਿਆ ਜੋ ਅੱਜ ਤੱਕ ਖਾਰਾ ਹੈ। ਅੰਦਰ ਪੱਟ ਤੇ ਬਾਹਰ ਗੁੱਦੜ। ਪੱਟ ਤਾਂ ਆਖਦੇ ਹਨ ਕੂਲੇ ਕੂਲੇ ਕੱਪੜੇ ਨੂੰ, ਜਿਸ ਨੂੰ ਰੇਸ਼ਮ ਵੀ ਆਖੀਦਾ ਹੈ, ਤੇ ਗੁੱਦੜ ਕਹੀਦਾ ਹੈ ਲੀਰਾਂ ਕਤੀਰਾਂ ਨਾਲ ਬਣੇ ਹੋਏ ਜੁੱਲੇ ਕੇ ਗੋਦੜੇ ਨੂੰ। ਸੋ ਬਾਲਾ ਪ੍ਰੀਤਮ ਜੀ ਦੇ ਦਿਸਦੇ ਕੰਮ ਤਾਂ ਲੱਗਦੇ ਸਨ ਕਿ ਗੁੱਦੜ ਹਨ, ਪਰ ਵਿੱਚੋਂ ਉਹ ਰੇਸ਼ਮ ਵਾਂਗੂ ਕੂਲੇ ਤੇ ਪਿਆਰ ਨਾਲ ਨਰਮ ਨਰਮ ਦੂਜੇ ਦੇ ਭਲੇ ਦੇ ਕੰਮ ਦੇ ਹੁੰਦੇ। ਸੋਹਣੇ ਬਾਲਕੇ ਸ੍ਰੀ ਗੋਬਿੰਦ ਸਿੰਘ ਜੀ ਬੜੇ ਸ਼ਕਤੀਮਾਨ ਸਨ, ਬੜੇ ਆਤਮ ਬਲ ਵਾਲੇ ਸਨ। ਸ਼ਕਤੀ ਆਖੀਦਾ ਹੈ ਜ਼ੋਰ ਨੂੰ, ਤਾਕਤ ਨੂੰ ਬਲ ਵੀ ਆਖੀਦਾ ਹੈ, ਜ਼ੋਰ ਨੂੰ ਤੇ ਆਤਮਾ ਆਖੀਦਾ ਹੈ ਦੇਹ ਦੇ ਅੰਦਰ ਵਸਦੀ ਜਿਉਂਦੀ ਜਾਨ ਨੂੰ। ਸੋ ਆਤਮ ਬਲ ਦੇਹ ਦੇ ਬਲ ਨੂੰ ਨਹੀਂ ਆਖਦੇ ਜੋ ਪਹਿਲਵਾਨਾਂ ਤੇ ਯੋਧਿਆਂ ਵਿੱਚ ਹੁੰਦਾ ਹੈ। ਦੇਹ ਦੇ ਅੰਦਰ ਜੋ ਮਨ ਹੈ ਉਸ ਦੇ ਬਲ ਨੂੰ ਕਹੀਦਾ ਹੈ ਆਤਮ ਬਲ। ਉਹ ਬਲ ਬਹੁਤ ਵੱਡਾ ਹੋਣ ਕਰਕੇ ਉਹਨਾਂ ਤੋਂ ਉਸ ਉਮਰੇ ਜੋ ਭਲੇ ਕੰਮ ਹੁੰਦੇ ਸਨ ਸਭ ਬਲ ਵਾਲੇ, ਚੋਜਾਂ ਵਾਲੇ ਤੇ ਜ਼ੋਰ ਵਾਲੇ ਹੁੰਦੇ ਸਨ, ਪਰ ਜੋ ਕੁਝ ਹੁੰਦਾ ਸੀ ਭਲੇ ਦਾ ਹੁੰਦਾ ਸੀ। ਜਿਹਾ ਕੁ ਪਿੱਛੇ ਦੱਸ ਆਏ ਹਾਂ ਤੇ ਅੱਗੇ ਚੱਲ ਕੇ ਹੋਰ ਦੱਸਾਂਗੇ, ਪਰ ਉਹਨਾਂ ਦੇ ਇੱਕ ਹੋਰ ਰੌਂ ਵੱਲ ਘੱਟ ਹੀ ਖਿਆਲ ਗਿਆ ਹੈ। ਆਪ ਕਦੇ ਕਦੇ ਚੁੱਪ ਲੇਟ ਜਾਂਦੇ, ਇੱਕ ਦੋ ਦਿਨ ਨਾ ਕੁੰਦੇ ਨਾ ਸਹਿੰਦੇ ਬੋਲਦੇ, ਜਾਪਦਾ ਕਿ ਸੁੱਤੇ ਪਏ ਹਨ, ਪਰ ਨਿੰਦਰ ਘੜੀ ਪਲ ਪਹਿਰ ਰਾਤ ਭਰ ਹੋਈ। ਦੋ ਦੋ ਦਿਨ ਇਸ ਤਰ੍ਹਾਂ ਬੀਤਦੇ, ਹੋਰ ਤਾਂ ਘਾਬਰਦੇ, ਪਰ ਦਾਦੀ ਜੀ ਤੇ ਮਾਮਾ ਜੀ ਨਾ ਸੇ ਘਾਬਰਦੇ। ਉਹ ਸਿਆਣਦੇ ਸਨ ਕਿ ਇਹਨਾਂ ਦੇ ਅੰਦਰੋਂ ਸੁਰਤ ਸਾਈਂ ਦੇ ਚਰਨਾਂ ਵਿੱਚ ਪਰੋਤੀ ਰਹਿੰਦੀ ਹੈ। ਉਹ ਸਿਆਣਦੇ ਸਨ ਕਿ ਇਹਨਾਂ ਦੇ ਅੰਦਰੋਂ ਸੁਰਤ ਸਾਈਂ ਦੇ ਚਰਨਾਂ ਵਿੱਚ ਪਰੋਤੀ ਰਹਿੰਦੀ ਹੈ। ਕਿਸੇ ਵੇਲੇ ਆਪ ਜੀ ਉਸ ਅੰਦਰਲੀ ਖਿੱਚ ਵਿੱਚ ਮਗਨ ਹੋ ਜਾਂਦੇ ਸਨ। ਇਹ ਸੁੱਤੇ ਹੋਏ ਨਹੀਂ ਸਨ ਹੁੰਦੇ, ਇਹ ਆਪਣੇ ਰੱਬ ਬਾਬਲ ਦੇ ਪਿਆਰ ਵਿੱਚ, ਉਸਦੇ ਧਿਆਨ ਵਿੱਚ ਇਉਂ ਹੋ ਜਾਂਦੇ ਸਨ ਜਿਵੇਂ ਕਿ ਕਿਸੇ ਮਸਤੀ ਵਿੱਚ ਕਿ ਨੀਂਦ ਵਿੱਚ ਹਨ। ਇਸ ਗੱਲ ਨੂੰ ਸਿਆਣੇ ਲੋਕੀ ਸਮਾਧੀ ਆਖਦੇ ਹਨ। ਇਹ ਨੀਂਦਰ ਨਹੀਂ ਹੁੰਦੀ, ਮਨ ਪਰਮੇਸ਼ਰ ਵਿੱਚ ਲੱਗਾ ਹੁੰਦਾ ਹੈ। ਫਿਰ ਵੇਖੋ ਇਸ ਛੋਟੀ ਉਮਰੇ ਕੀਰਤਨ ਦੇ ਕਿੰਨੇ ਪ੍ਰੇਮੀ ਸਨ, ਸਵੇਰੇ ਦੀਵਾਨ ਵਿੱਚ ਜਾ ਬੈਠਦੇ, ਸੋਦਰ ਰੋਹਰਾਸ ਦੇ ਦੀਵਾਨ ਜ਼ਰੂਰ ਪਹੁੰਚਦੇ, ਮੈਣੀ ਦੇ ਘਰ ਵੀ ਕੀਰਤਨ ਹੋਣ ਲੱਗ ਪਿਆ। ਜਿਸ ਕਿਸ਼ਤੀ ਵਿੱਚ ਸੈਰਾਂ ਕਰਦੇ ਉੱਥੇ ਕਈ ਵੇਰ ਸ਼ਬਦ ਕੀਰਤਨ ਹੁੰਦਾ, ਬਾਗ ਵਿੱਚ ਜਾਂ ਸ਼ਬਦ ਕੀਰਤਨ ਦਾ ਦੀਵਾਨ ਕਈ ਵੇਰ ਲਵਾ ਕੇ ਖੁਸ਼ ਹੁੰਦੇ। ਜਿਨ੍ਹਾਂ ਬਾਲਕਿਆਂ ਨੂੰ ਕਵੈਦਾ ਸਿਖਾਉਂਦੇ ਸਨ ਕਿ ਮਾਨੋ ਨਿੱਕੇ ਨਿੱਕੇ ਸਿਪਾਹੀ ਹਨ, ਅਤੇ ਜਿਨ੍ਹਾਂ ਨੂੰ ਪੰਗਤਾਂ ਲਵਾ ਲਵਾ ਕੇ ਪੂਰੀਆਂ ਛੋਲੇ ਭੋਜਨ ਮਠਿਆਈਆਂ ਖਿਲਾਉਂਦੇ, ਉਹਨਾਂ ਸਾਰਿਆਂ ਨੂੰ ਕੀਰਤਨ ਵਿੱਚ ਬੈਠਣਾ ਵੀ ਸਿਖਾਲਦੇ। ਫਿਰ ਦੇਖੋ ਗੱਲਾਂ ਐਸੀਆਂ ਕਰਦੇ ਜੋ ਖਰੂਦ ਵਰਗੀਆਂ ਲੱਗਦੀਆਂ। ਉਹ ਵੀ ਅਸਲ ਵਿੱਚ ਪੁੰਨ ਦਾਨ ਨਾਲ ਦੂਸਰੇ ਦਾ ਭਲਾ ਕਰਦੇ ਸਨ, ਜਿਵੇਂ ਛੇੜਖਾਨੀਆਂ ਕਰਦੇ ਸਨ ਉਹ ਮਾਤਾ ਜੀ ਹੱਥੀਂ ਦਾਨ ਕਰਵਾਉਂਦੇ। ਛੇੜਖਾਨੀਆਂ ਨਾਲ ਲੋੜਵੰਦਾਂ ਨੂੰ ਆਪਣੀ ਮਾਤਾ ਦਾ ਦਾਨ ਪਾਤਰ ਬਣਾਉਂਦੇ। ਦਾਨ ਪਾਤਰ ਆਖਦੇ ਹਨ ਦਾਨ ਦਾ ਭਾਂਡਾ, ਉਸ ਦਾ ਮਤਲਬ ਹੁੰਦਾ ਹੈ ਕਿ ਜਿਸ ਨੂੰ ਦਾਨ ਲੈਣ ਵਾਲਾ ਬਣਾ ਦਿੱਤਾ ਜਾਵੇ। ਪਰ ਕਈ ਵੇਰ ਚੁੱਪ ਚਪਾਤੇ ਆਪਣੇ ਪਾਸੇ ਜੋ ਹੁੰਦਾ ਰੀਝ ਕੇ ਲੋਕਾਂ ਨੂੰ ਦੇ ਦਿੰਦੇ ਪਰ ਕਈ ਵੇਰ ਚੁੱਪ ਚਪਾਤੇ ਆਪਣੇ ਪਾਸ ਜੋ ਹੁੰਦਾ ਰੀਝ ਕੇ ਲੋਕਾਂ ਨੂੰ ਦੇ ਦਿੰਦੇ। ਅਕਸਰ ਸੇਠਾਣੀਆਂ, ਸ਼ਾਹੂਕਾਰ, ਵਪਾਰੀ ਆਪਦੇ ਜੇਬਾਂ ਵਿੱਚ ਕੁਛ ਰੁਪਈਏ ਪਾ ਦਿੰਦੇ ਸਨ, ਜੋ ਆਪ ਮੌਜਾਂ ਨਾਲ ਗਰੀਬਾਂ ਨੂੰ ਵੰਡ ਦਿੰਦੇ। ਜਿੱਥੇ ਤਰਸ ਆ ਗਿਆ ਉੱਥੇ ਹੀ ਜੇਬ ਟੋਲ ਦਿੰਦੇ ਸਨ। ਪਟਨੇ ਤੋਂ ਕੂਚ ਤਿਆਰੀ, ਜਦੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਅਸਾਮ ਵਿੱਚ ਸਨ ਤਦੋਂ ਸਾਹਿਬਜ਼ਾਦੇ ਜੀ ਪਟਨੇ ਵਿੱਚ ਅਵਤਾਰਧਾਰੀ ਹੋਏ ਸਨ। ਕੁਛ ਸਮੇਂ ਮਗਰੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਪਟਨੇ ਆ ਗਏ ਅਤੇ ਆਪਣੇ ਪਿਆਰੇ ਪੁੱਤਰ ਨੂੰ ਮਿਲ ਕੇ ਬੜੇ ਖੁਸ਼ ਹੋਏ ਸਨ। ਕੁਛ ਚਿਰ ਪਟਨੇ ਰਹਿ ਕੇ ਆਪ ਆਪਣੇ ਦੇਸ਼ ਪੰਜਾਬ ਨੂੰ ਸ਼ਹਿਰ ਅਨੰਦਪੁਰ ਨੂੰ ਟੁਰ ਆਏ ਸਨ ਅਤੇ ਸਾਹਿਬਜ਼ਾਦੇ ਜੀ ਨੂੰ ਉਹਨਾਂ ਦੀ ਮਾਤਾ ਅਤੇ ਦਾਦੀ ਸਮੇਤ ਪਟਨੇ ਹੀ ਛੋੜ ਆਏ ਸਨ ਕਿ ਹਾਲੇ ਕੁਛ ਸਮਾਂ ਇੱਥੇ ਹੀ ਰਹਿਣ। ਲਿਖਿਆ ਹੈ ਕਿ ਗੁਰੂ ਜੀ ਸਾਹਿਬਜ਼ਾਦੇ ਜੀ ਦੀ ਰਾਖੀ ਅਤੇ ਪਾਲਣਾ ਲਈ ਮਾਮਾ ਕਿਰਪਾਲ ਚੰਦ, ਦੀਵਾਨ ਮਤੀ ਰਾਮ ਅਤੇ ਮੁਨਸ਼ੀ ਸਾਹਿਬ ਚੰਦ ਜੀ ਨੂੰ ਪਟਨੇ ਉਹਨਾਂ ਦੇ ਪਾਸ ਛੋੜ ਗਏ ਸਨ। ਸੋ ਪਟਨੇ ਵਿੱਚ ਵਸਦਿਆਂ ਸਾਹਿਬਜ਼ਾਦੇ ਜੀ ਹੁਣ 7 ਕੁ ਸਾਲ ਦੇ ਜਾਂ ਕੁਛ ਘੱਟ ਵਰੇਸ ਦੇ ਹੋ ਗਏ ਸਨ। ਹੁਣ ਆਪ ਜੀ ਕਾਹਲੇ ਪੈਂਦੇ ਸਨ ਕਿ ਪਿਤਾ ਜੀ ਪਾਸ ਚੱਲਣਾ ਹੈ, ਇਸ ਦੇਸ਼ ਵਿੱਚ ਨਹੀਂ ਰਹਿਣਾ। ਭਾਵੇਂ ਕਿੰਨੇ ਪਿਆਰ ਹੁੰਦੇ ਸਨ, ਸੇਵਾ ਹੁੰਦੀਆਂ ਸਨ, ਪਰ ਆਪ ਜੀ ਪਿਆਰੇ ਪਿਤਾ ਜੀ ਪਾਸ ਜਾਣ ਨੂੰ ਬੜੇ ਉਧਰਦੇ ਅਤੇ ਕਾਹਲੇ ਪੈਂਦੇ ਸਨ। ਉਧਰੋਂ ਪਿਤਾ ਜੀ ਦਾ ਸੰਦੇਸ਼ਾ ਵੀ ਆ ਗਿਆ, ਤਦ ਪਟਨੇ ਤੋਂ ਕੂਚ ਦੀ ਤਿਆਰੀ ਹੋ ਗਈ। ਹਾਂ, ਹੁਣ ਤੁਰਨ ਦੇ ਲੱਗੇ ਤਿਆਰੇ ਹੋਣ। ਸ਼ਹਿਰ ਵਿੱਚ ਜਦ ਖਬਰ ਧੁੰਮ ਗਈ ਕਿ ਸ੍ਰੀ ਮਾਤਾ ਜੀ ਸਾਡੇ ਬਾਲਾ ਪ੍ਰੀਤਮ ਜੀ ਨੂੰ ਨਾਲ ਲੈ ਕੇ ਪੰਜਾਬ ਨੂੰ ਟੁਰਨ ਦੀ ਤਿਆਰੀ ਕਰ ਰਹੇ ਹਨ, ਤਾਂ ਸਾਰਿਆਂ ਨੂੰ ਬੜੀ ਉਦਾਸੀ ਅਤੇ ਦਿਲਗੀਰੀ ਹੋਈ। ਦਿਲਗੀਰੀ ਆਖਦੇ ਹਨ ਮਨ ਦੇ ਚਾਓ ਵਿੱਚ ਨਾ ਰਹਿਣ ਨੂੰ, ਪ੍ਰੇਮੀਆਂ ਤੋਂ ਵਿਛੋੜੇ। ਤੁਰਨ ਦਾ ਵੇਲਾ ਆ ਗਿਆ, ਪਿਆਰ ਕਰਨ ਵਾਲੇ ਬੜੇ ਉਦਾਸ, ਦਿਲਗੀਰ ਅਤੇ ਅੱਖਾਂ ਤੋਂ ਅੱਥਰੂ ਕੇਰ ਕੇਰ ਬੜੇ ਘਾਬਰਨ ਲੱਗ ਪਏ। ਸਭਨਾ ਤੋਂ ਵਧੀਕ ਵਿਛੜਨ ਦੀ ਪੀੜ ਮੈਣੀ ਫਤਿਹ ਚੰਦ ਦੀ ਮੈਣਿਆਣੀ ਨੂੰ ਹੋਈ। ਇਹ ਰਾਣੀ ਤਾਂ ਝੱਲੀ ਜਿਹੀ ਹੋ ਕੇ ਬਾਲਾ ਪ੍ਰੀਤਮ ਨੂੰ ਗੋਦੀ ਵਿੱਚ ਲੈ ਕੇ ਚੰਬੜ ਗਈ, ਘੁੱਟ ਘੁੱਟ ਕੇ ਗਲੇ ਲਾਵੇ, ਜਿਵੇਂ ਸਕੀ ਮਾਂ ਲਾਉਂਦੀ ਹੈ। ਚਰਨ ਹੱਥ ਵਿੱਚ ਲੈ ਕੇ ਪਲੋਸੇ, ਅੱਖਾਂ ਨੂੰ ਲਾਵੇ ਅਤੇ ਚੁੰਮ ਚੁੰਮ ਕੇ ਨਿਹਾਲ ਹੋਵੇ ਹੰਝੂ ਰੋਕੇ, ਪਰ ਅੱਖੀਆਂ ਵਿੱਚੋਂ ਸ਼ਮਾ ਸ਼ਮ ਹੰਝੂ ਵਗਦੇ ਜਾਣ, ਲੰਮੇ ਲੰਮੇ ਸਾਹ ਆ ਕੇ ਮੂੰਹੋਂ ਨਿਕਲੇ ਸਦਕੇ, ਸਾਰੀ ਸਦਕੇ। ਇਹੋ ਹਾਲ ਫਤਿਹ ਚੰਦ ਰਾਜੇ ਦਾ ਹੋਇਆ, ਉਹ ਵੀ ਘੁੱਟ ਘੁੱਟ ਗਲੇ ਲਾਵੇ, ਸਦਕੇ ਹੋਵੇ, ਵਾਰ ਵਾਰ ਚਰਨ ਚੁੰਮੇ। ਇਸ ਵੇਲੇ ਨਿਆਣੇ ਨਿਆਣੇ ਲੱਗਦੇ ਅਤੇ ਬਾਲਾਂ ਵਾਲੇ ਚੋਜ ਕਰਦੇ ਬਾਲਾ ਪ੍ਰੀਤਮ ਜੀ ਐਸੀਆਂ ਗਿਆਨ, ਵਿਰਾਗ ਅਤੇ ਫਿਰ ਪਿਆਰ ਭਰੀਆਂ ਗੱਲਾਂ ਕਰਨ ਲੱਗੇ ਜਿਕੂ ਕੋਈ ਵੱਡੀ ਉਮਰਾਂ ਵਾਲਾ ਕਰਦਾ ਹੈ। ਦੋਹਾਂ ਨੂੰ ਪਿਆਰ ਵੀ ਉਛਲਦਾ ਰਿਹਾ ਪਰ ਧੀਰਜ ਵੀ ਆ ਗਿਆ। ਤਦੋਂ ਆਪ ਜੀ ਨੇ ਦੋਹਾਂ ਨੂੰ ਆਪਣੀ ਨਿਸ਼ਾਨੀ ਦਿੱਤੀ, ਇੱਕ ਕਿਰਪਾਨ, ਇੱਕ ਕਟਾਰ, ਆਪਣੀ ਇੱਕ ਸਾਰੀ ਪੁਸ਼ਾਕ ਦਿੱਤੀ ਅਤੇ ਆਖਿਆ ਮੈਂ ਤੁਸਾਂ ਦੇ ਕੋਲ ਹੋਸਾਂ। ਪਰ ਜਦੋਂ ਤੁਸਾਂ ਦਾ ਜੀ ਡਾਢਾ ਉਤਾਵਲਾ ਹੋ ਜਾਏ ਦਰਸ਼ਨਾਂ ਨੂੰ, ਤਾਂ ਇਹਨਾਂ ਵਸਤਾਂ ਦਾ ਦਰਸ਼ਨ ਕਰਨਾ ਅਤੇ ਮੇਰੇ ਨਾਲ ਖੇਡਣ ਵਾਲੇ ਮੇਰੇ ਸਾਥੀ ਬੱਚਿਆਂ ਨੂੰ ਸਦਵਾ ਕੇ ਪੂਰੀਆਂ ਛੋਲੇ ਖਵਾਉਣੇ, ਉਹਨਾਂ ਵਿੱਚ ਤੁਹਾਨੂੰ ਮੇਰੇ ਦਰਸ਼ਨ ਹੋਇਆ ਕਰਨਗੇ। ਜਿਸ ਵੇਲੇ ਇਹ ਬਖਸ਼ਿਸ਼ਾਂ ਹੋ ਰਹੀਆਂ ਸਨ ਉਸ ਵੇਲੇ ਪੰਡਿਤ ਅਤੇ ਰਾਜਾ ਸ਼ਿਵਦੱਤ ਸਿਰ ਨਿਵਾ ਕਰਕੇ ਹੱਥ ਜੋੜੇ ਖੜਾ ਸਭ ਗੱਲਾਂ ਦੇਖ ਰਿਹਾ ਸੀ। ਅੱਖਾਂ ਵਿੱਚ ਮੋਤੀਆਂ ਵਰਗੇ ਅੱਥਰੂ ਭਰਦੇ ਸਨ ਤੇ ਡੁੱਲਦੇ ਸਨ, ਬੁੱਲ ਫੜਕਦੇ ਸਨ ਪਰ ਚੁੱਪ ਸਨ। ਤਦ ਆਪ ਨੇ ਡਿੱਠਾ ਤੇ ਉਸ ਨੂੰ ਜੱਫੀ ਪਾ ਕੇ ਘੁੱਟ ਕੇ ਮਿਲੇ। ਆਖਣ ਲੱਗੇ, ਸ਼ਿਵਦੱਤ, ਤੈਨੂੰ ਤੇਰੇ ਸਵੇਰੇ ਦੀ ਪੂਜਾ ਸਮੇਂ ਦਰਸ਼ਨ ਹੋਇਆ ਕਰਨਗੇ, ਤੇਰੀ ਕਲਿਆਣ। ਜਿਸ ਦਾ ਅਰਥ ਇਹ ਸੀ ਕਿ ਤੇਰਾ ਇਸ ਦੁਨੀਆਂ ਵਿੱਚ ਵੀ ਤੇ ਅਗਲੀ ਦੁਨੀਆਂ ਵਿੱਚ ਵੀ ਭਲਾ ਹੋਵੇਗਾ। ਫਿਰ ਆ ਗਿਆ ਜਗਤਾ ਸੇਠ, ਇਸ ਨੇ ਸਾਹਿਬਜ਼ਾਦੇ ਜੀ ਦੇ ਸਫ਼ਰ ਦਾ ਸਾਰਾ ਬੰਨ ਨੂੰ ਬੰਨ ਦਿੱਤਾ ਸੀ। ਹਰ ਸ਼ਹਿਰ ਵਿੱਚ ਜੋ ਰਸਤੇ ਵਿੱਚ ਪੈਂਦੇ ਸਨ, ਜਿੱਥੇ ਜਿੱਥੇ ਉਸਦੀ ਕੋਠੀ ਸੀ, ਇਸ ਦੇ ਹੁਕਮ ਚਲੇ ਗਏ ਸਨ ਕਿ ਸਾਹਿਬਜ਼ਾਦੇ ਜੀ ਦੇ ਸਾਰੇ ਸਾਥ ਲਈ ਉਤਾਰੇ ਰਹਿਣ ਅਤੇ ਟੁਰਨ ਦੇ ਸਮਾਨ ਆਦਰ ਅਤੇ ਅਦਬ ਵਾਲੇ ਹੋ ਜਾਣ, ਸਭ ਥਾਂ ਖਾਤਰ ਹੋਵੇ। ਹੁਣ ਉਹ ਵਿਦੈਗੀ ਦੇ ਦਰਸ਼ਨਾਂ ਲਈ ਆਇਆ। ਜਦੋਂ ਕੋਈ ਪਿਆਰਾ ਟੁਰਨ ਲੱਗੇ ਤਾਂ ਉਸ ਨੂੰ ਜਿਸ ਪਿਆਰ ਤੇ ਸੋਹਣੇ ਦਿਲ ਨਾਲ ਟੋਰੀਦਾ ਹੈ ਉਸ ਨੂੰ ਵਿਦੈਗੀ ਆਖੀਦਾ ਹੈ। ਸਾਹਿਬਜ਼ਾਦੇ ਜੀ ਜਗਤੇ ਸੇਠ ਨੂੰ ਆਖਣ ਲੱਗੇ, ਤੂੰ ਧਨ ਹੋ ਗਿਆ ਜਿਸਨੇ ਸਾਰੇ ਪ੍ਰਬੰਧ ਕਰ ਦਿੱਤੇ ਹਨ। ਤੂੰ ਮੇਰੇ ਬਾਬਲ ਦੇ ਹੁਕਮ ਵਿੱਚ ਕੀਤਾ ਹੈ ਸਭੋ ਕੁਛ। ਉਸ ਬਾਬਲ ਨੇ ਪੂਰੇ ਪਰਵਾਨੇ ਘੱਲ ਕੇ ਮੈਨੂੰ ਜਗਤ ਵਿੱਚ ਟੋਰਿਆ ਸੀ। ਗੁਰੂ ਜੀ ਇਸ ਵੇਲੇ ਆਪਣੇ ਰੱਬ ਜੀ ਨੂੰ ਬਾਬਲ ਆਖ ਰਹੇ ਸਨ। ਸੇਠ ਨੇ ਦਰਸ਼ਨ ਦੀ ਦਾਤ ਮੰਗੀ ਤਾਂ ਬਾਲਾ ਪ੍ਰੀਤਮ ਜੀ ਨੇ ਕਿਹਾ, ਗੁਰਦੁਆਰੇ ਅੰਮ੍ਰਿਤ ਵੇਲੇ ਦੀਵਾਨ ਵਿੱਚ ਰੋਜ਼ ਜਾਇਆ ਕਰਨਾ, ਉੱਥੇ ਤੁਹਾਨੂੰ ਸਾਧ ਸੰਗਤ ਦੇ ਦਰਸ਼ਨ ਵਿੱਚ ਮੇਰੇ ਦਰਸ਼ਨ ਹੋਇਆ ਕਰਨਗੇ। ਅੰਤ ਨੂੰ ਮੁਕਤੀ ਪਾਏਗਾ, ਤੂੰ ਵਾਹਿਗੁਰੂ ਜੀ ਪਾਸ ਸੁੱਖਾਂ ਨਾਲ ਜਾਏਗਾ। ਫਿਰ ਆ ਗਏ ਨਵਾਬ ਰਹੀਮ ਬਖਸ਼, ਕਰੀਮ ਬਖਸ਼। ਇਹਨਾਂ ਨੂੰ ਦਲਗੀਰ ਦੇਖ ਕੇ ਬਾਲਾ ਪ੍ਰੀਤਮ ਜੀ ਨੇ ਕਿਹਾ, ਕੁਛ ਮੰਗੋ। ਤਾਂ ਬੋਲੇ, ਦਰਸ਼ਨ ਦਾਤ। ਆਪ ਬੋਲੇ, ਤੁਸਾਂ ਨੂੰ ਗੁਰੂ ਪਿਤਾ ਜੀ ਜੋ ਜਪਜੀ ਸਾਹਿਬ ਬਖਸ਼ ਗਏ ਹਨ ਉਸਦੇ ਭੋਗ ਸਮੇਂ ਦਰਸ਼ਨ ਹੋਇਆ ਕਰਨਗੇ, ਰੋਜ਼ ਪਾਠ ਕਰਿਆ ਕਰਨਾ। ਜੈਤੇ ਭਗਤ ਨੇ ਜੋ ਗੁਰੂ ਨੌਵੇਂ ਪਾਤਸ਼ਾਹ ਦਾ ਬਖਸ਼ਿਆ ਹੋਇਆ ਉੱਚਾ ਸਿੱਖ ਸੀ ਵੀ ਦਰਸ਼ਨ ਦੀ ਦਾਤ ਮੰਗੀ। ਬਾਲਾ ਪ੍ਰੀਤਮ ਜੀ ਸੁਣ ਕੇ ਹੱਸ ਪਏ ਤੇ ਮਿੱਠੀ ਆਵਾਜ਼ ਵਿੱਚ ਬੋਲੇ, ਜੈਤਾ ਭਗਤ, ਤੇਰੇ ਵਿੱਚ ਦਰਸ਼ਨ ਵਸਦੇ ਹਨ, ਜੇ ਹੋਰ ਪਿਆਰ ਉੱਠੇ ਤਾਂ ਨਿਤਨੇ ਵੇਲੇ ਤੈਨੂੰ ਮੇਰੇ ਰੂਪ ਦਾ ਝਲਕਾ ਵੱਜਿਆ ਕਰੇਗਾ। ਫਿਰ ਸਾਰੀ ਸੰਗਤ ਵੱਲੋਂ ਅਰਦਾਸ ਹੋਈ ਤਾਂ ਆਪ ਬੋਲੇ, ਸਾਧ ਸੰਗਤ ਜੀ, ਮੇਰੇ ਸਰੀਰ ਦਾ ਦਰਸ਼ਨ ਚਾਹੋ ਤਾਂ ਮੈਂ ਪੰਘੂੜੀ ਛੋੜ ਚੱਲਿਆ ਹਾਂ, ਜਿਸ ਦਾ ਜੀ ਉਮਲੇ ਦਰਸ਼ਨ ਕਰ ਲਿਆ ਕਰਨਾ। ਪਰ ਜੇ ਮੇਰੇ ਆਤਮਾ ਦਾ ਦਰਸ਼ਨ ਚਾਹੋ ਤਾਂ ਰੋਜ਼ ਗੁਰਦੁਆਰੇ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਆ ਕੇ ਦਿਲ ਜੋੜ ਕੇ ਸ਼ਬਦ ਵਿੱਚ ਸੁਰਤ ਪ੍ਰੋ ਲਿਆ ਕਰੋ, ਤਦ ਤੋਂ ਸਾਨੂੰ ਆਪਣੇ ਮਨ ਵਿੱਚ ਦਰਸ਼ਨ ਹੋਇਆ ਕਰਨਗੇ। ਇਹ ਦਰਸ਼ਨ ਸਦਾ ਲਈ ਸਭ ਜੋਗੇ ਹਨ, ਜਦੋਂ ਕੋਈ ਚਾਹੇ ਇਹ ਦਰਸ਼ਨ ਹੋ ਜਾਇਆ ਕਰਨਗੇ। ਦਾਨਾਪੁਰ ਗੱਲ ਕੀ, ਇਸ ਪ੍ਰਕਾਰ ਬਾਲਕੇ ਪਰ ਦਾਨੇ ਬਾਲਾ ਪ੍ਰੀਤਮ ਜੀ, ਸ੍ਰੀ ਮਾਤਾ ਜੀ, ਸ੍ਰੀ ਦਾਦੀ ਜੀ, ਸ੍ਰੀ ਮਾਮਾ ਜੀ, ਸਾਰੇ ਹੋਰ ਮੁਨਸ਼ੀ ਆਦਿ ਸੇਵਕਾਂ ਨੂੰ ਨਾਲ ਲੈ ਕੇ ਪਟਨੇ ਤੋਂ ਵਿਦਾ ਹੋਏ। ਬਾਲਾ ਪ੍ਰੀਤਮ ਪਾਲਕੀ ਤੇ ਸਵਾਰ ਹੋਏ। ਦੋਵੇਂ ਮਾਤਾ ਜੀ ਡੋਲਿਆਂ ਵਿੱਚ ਤੇ ਹੋਰ ਸਾਥ ਬਹਿਲੀਆਂ ਵਿੱਚ ਸਵਾਰ ਹੋ ਕੇ ਟੁਰ ਪਏ। ਪਹਿਲੀ ਮੰਜ਼ਿਲ ਦਾਨਾਪੁਰ ਪਈ। ਸਾਰੀ ਸੰਗਤ ਇੱਥੋਂ ਤੱਕ ਨਾਲ ਆਈ। ਇਹ ਥਾਂ ਪਟਨੇ ਤੋਂ 12 ਕੋ ਹੋ ਸੀ। ਇਸ ਥਾਂ ਇੱਕ ਗੁਰੂ ਘਰ ਦੀ ਪ੍ਰੇਮਣ ਮਾਈ ਵਸਦੀ ਸੀ। ਇਸਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪਟਨੇ ਜਾਂਦਿਆਂ ਜਾਂਦਿਆਂ ਇੱਕ ਮਿੱਟੀ ਦੀ ਹਾਂਡੀ ਵਿੱਚ ਖਿਚੜੀ ਰਿੰਨ ਕੇ ਪ੍ਰੇਮ ਨਾਲ ਛਕਾਈ ਸੀ। ਉਹ ਹਾਂਡੀ ਇਸਨੇ ਅਦਬ ਨਾਲ ਸਾਂਭ ਰੱਖੀ ਸੀ ਕਿ ਇਸ ਨਿਮਾਣੀ ਵਿੱਚੋਂ ਰਿੱਧੀ ਗਈ ਖਿਚੜੀ ਮੇਰੇ ਦੀਨ ਦੁਨੀ ਦੇ ਪਾਤਸ਼ਾਹ ਨੇ ਛਕੀ ਹੈ। ਅੱਜ ਫਿਰ ਉਸਨੇ ਸੰਗਤ ਨੂੰ ਦਾਲ ਰੋਟੀ ਭਾਜੀ ਖੁਆਈ, ਪਰ ਸਾਹਿਬਜ਼ਾਦੇ ਜੀ ਨੂੰ ਉਸੇ ਹਾਂਡੀ ਵਿੱਚ ਰਿੰਨ ਕੇ ਖਿਚੜੀ ਖੁਆਈ, ਜੋ ਧੁਰਾਂ ਦੇ ਰੱਜੇ ਪ੍ਰੀਤਮ ਨੇ ਬੜੇ ਸਵਾਦ ਨਾਲ ਛਕੀ ਤੇ ਪਿਆਰ ਵਾਲੀ ਪ੍ਰੋਤੀ ਮਾਈ ਨੂੰ ਮੁਕਤੀ ਦਾ ਦਾਨ ਦਿੱਤਾ। ਅਗਲੇ ਦਿਨ ਸਾਹਿਬਜ਼ਾਦੇ ਜੀ ਅੱਗੇ ਤੁਰਨ ਨੂੰ ਤਿਆਰ ਹੋਏ। ਪਟਨੇ ਤੋਂ ਨਾਲ ਆਈ ਸੰਗਤ ਨੂੰ ਮੁੜ ਕੇ ਪਿਆਰ ਕਰਦੇ, ਅਸੀਸਾਂ ਤੇ ਵਰਦਾਨ ਦਿੰਦੇ ਰਹੇ। ਸਾਰੇ ਸਿੱਖ ਹੱਥ ਬੰਨੀ ਖੜੇ, ਨੈਣਾਂ ਤੋਂ ਸ਼ਮ ਸ਼ਮ ਮੀਂਹ ਵਸਾਉਂਦੇ, ਸ਼ਰਧਾ ਤੇ ਪਿਆਰ ਵਿੱਚ ਖੜੇ ਸਨ। ਜਦ ਆਪ ਜੀ ਤੁਰ ਪਏ, ਇਉਂ ਜਿੱਕੂ ਫੁੱਲਾਂ ਵਿੱਚੋਂ ਖੁਸ਼ਬੋਈ ਉੱਠ ਟੁਰਦੀ ਹੈ। ਜਦ ਸਾਹਿਬਜ਼ਾਦੇ ਜੀ ਦੂਰ ਨਿਕਲ ਗਏ ਤੇ ਸਾਥ ਸਣੇ ਓਹਲੇ ਹੋ ਗਏ ਤਾਂ ਸੰਗਤ ਪਟਨੇ ਨੂੰ ਮੁੜ ਪਈ। ਧੰਨ ਧੰਨ ਆਖਦੀ ਤੇ ਵਾਹਿਗੁਰੂ ਵਾਹਿਗੁਰੂ ਜਪਦੀ ਮਾਈ ਨੇ ਆਪਣੇ ਘਰ ਨੂੰ ਗੁਰਦੁਆਰਾ ਬਣਾ ਦਿੱਤਾ, ਜਿਸ ਨੂੰ ਹੁਣ ਤਾਈ ਹਾਂਡੀ ਵਾਲੀ ਸੰਗਤ ਆਖਦੇ ਹਨ। ਕਾਂਸ਼ੀ ਦਾਨਾਪੁਰ ਤੋਂ ਚੱਲ ਕੇ ਅਨੇਕ ਸ਼ਹਿਰੀ ਉਤਾਰਾ ਕਰਦੇ, ਕਦੇ ਇੱਕ ਰਾਤ, ਕਦੇ ਦੋ ਦੋ ਤਰੇ ਤਰੇ ਰਾਤਾਂ ਰਸਤੇ ਵਿੱਚ ਮੁਕਾਮ ਕਰਦੇ, ਸਾਰੇ ਸਾਥੀਆਂ ਸਣੇ ਸਫ਼ਰ ਕਰਦੇ ਰਹੇ। ਸਫ਼ਰ ਕਰਦੇ ਜਦ ਕਿਸੇ ਥਾਂ ਕੁਛ ਚਿਰ ਰਹਿ ਪਈਏ, ਉਸ ਨੂੰ ਮੁਕਾਮ ਕਰਨਾ ਆਖੀਦਾ ਹੈ। ਗੁਰੂ ਮਹਾਰਾਜ ਜੀ ਦੀ ਸਿੱਖੀ ਸੇਵਕੀ ਦਾ ਪ੍ਰਚਾਰ ਤਦੋਂ ਸਾਰੇ ਦੇਸ਼ ਵਿੱਚ ਸੀ। ਹਰ ਜਗ੍ਹਾ ਲੋਕੀ ਦਰਸ਼ਨਾਂ ਨੂੰ ਆਉਂਦੇ ਤੇ ਸਾਹਿਬਜ਼ਾਦੇ ਜੀ ਨੂੰ ਮਿਲ ਕੇ ਖੁਸ਼ ਪ੍ਰਸੰਨ ਹੁੰਦੇ। ਹਰ ਥਾਂ ਦੀਵਾਨ ਸਜਦੇ, ਕਥਾ ਕੀਰਤਨ ਵੀ ਹੁੰਦੇ, ਸੰਗਤਾਂ ਨਿਹਾਲ ਹੁੰਦੀਆਂ। ਸਾਹਿਬਜ਼ਾਦੇ ਜੀ ਦੀ ਛੋਟੀ ਉਮਰ, ਵੱਡੀ ਚੜ੍ਹਤ ਬੜਤ ਤੇ ਸੋਹਣੇ ਬਚਨ ਸੁਣ ਕੇ ਇਸੇ ਉਮਰੇ ਬਖਸ਼ਿਸ਼ਾਂ ਕਰਦੇ, ਰੱਬ ਬਾਬਲ ਜੀ ਦੀਆਂ ਗੱਲਾਂ ਕਰਦੇ ਸੁਣ ਸੁਣ ਕੇ ਸਿੱਖਾਂ ਸੇਵਕਾਂ ਦੇ ਦਿਲ ਖਿੜ ਜਾਂਦੇ। ਇਸ ਤਰ੍ਹਾਂ ਚੱਲ ਕੇ ਕਾਂਸ਼ੀ ਪਹੁੰਚੇ। ਇਹ ਪੁਰਾਤਨ ਸਮਿਆਂ ਦਾ ਬੜਾ ਤੀਰਥ ਹੈ। ਗੰਗਾ ਜੋ ਹਰਿਦੁਆਰ ਵਗਦੀ ਹੈ ਤੇ ਜੋ ਪਟਨੇ ਵਗਦੀ ਸੀ, ਉਹੀ ਗੰਗਾ ਕਾਂਸ਼ੀ ਦੇ ਹੇਠੋਂ ਵਗਦੀ ਲੰਘਦੀ ਹੈ। ਕਾਂਸ਼ੀ ਤੋਂ ਹੀ ਗੰਗਾ ਪਟਨੇ ਜਾਂਦੀ ਹੈ। ਕਾਂਸ਼ੀ ਗੰਗਾ ਦੇ ਉਰਾਰਲੇ ਕਿਨਾਰੇ ਹੈ, ਜਿਵੇਂ ਪਟਨਾ ਹੈ। ਕਾਂਸ਼ੀ ਵਿੱਚ ਅੱਗੇ ਹੀ ਗੁਰੂ ਕੇ ਟਿਕਾਣੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਇੱਥੇ ਚਰਨ ਪਾ ਗਏ ਸਨ। ਸੋ ਉਸੇ ਥਾਂ ਸਾਹਿਬਜ਼ਾਦੇ ਜੀ ਆ ਟਿਕੇ। ਉੱਥੇ ਜਿਵੇਂ ਨੌਵੇਂ ਗੁਰੂ ਜੀ ਟਿਕੇ ਸਨ, ਕੋਈ 7 ਮਹੀਨੇ ਤੋਂ ਉੱਪਰ, ਉੱਥੇ ਆਪ ਜੀ ਦੀ ਤਪ ਗੁਫਾ ਵੀ ਹੈ ਤੇ ਜੋ ਹੁਣ ਗੁਰਦੁਆਰਾ ਹੈ। ਇੱਥੇ ਬਹੁਤ ਦਿਨ ਰਹੇ। ਇਸ ਨਗਰ ਦੇ ਆਲੇ ਦੁਆਲੇ ਸਿੱਖੀ ਸੇਵਕੀ ਬਹੁਤ ਸੀ। ਸੰਗਤਾਂ ਹੁੰਮ ਹੁਮਾ ਕੇ ਦਰਸ਼ਨਾਂ ਨੂੰ ਆਈਆਂ। ਸਭ ਦਰਸ਼ਨ ਕਰਕੇ ਤੇ ਬਚਨ ਸੁਣ ਕੇ ਨਿਹਾਲ ਹੋਈਆਂ। ਸਤਸੰਗ ਦਾ ਸਮਾਗਮ, ਕਥਾ, ਕੀਰਤਨ ਬੜੇ ਸੋਹਣੇ ਪ੍ਰਭਾਵ ਨਾਲ ਹੁੰਦਾ ਸੀ। ਪ੍ਰਭਾਵ ਹੁੰਦਾ ਹੈ ਜੋ ਕੀਰਤਨ ਕਥਾ ਸੁਣ ਕੇ ਜਾਂ ਕੋਈ ਭਲਾ ਦਰਸ਼ਨ ਕਰਕੇ ਮਨ ਉੱਤੇ ਸਵਾਦ ਸਵਾਦ ਜਿਹਾ ਭਾਸਣ ਲੱਗ ਜਾਂਦਾ ਹੈ। ਜਦੋਂ ਦੀਵਾਨ ਸਜਦਾ ਤੇ ਸਾਹਿਬਜ਼ਾਦੇ ਜੀ ਵਿੱਚ ਬੈਠਦੇ ਤਾਂ ਸਿੱਖ ਸੇਵਕ ਆ ਕੇ ਭੇਟਾ ਅੱਗੇ ਧਰਦੇ। ਆਪ ਆਪਣੇ ਦਸਵੰਧ ਜੋ ਇਕੱਠੇ ਕਰ ਰੱਖੇ ਹੁੰਦੇ ਸਨ ਲਿਆ ਕੇ ਚਰਨਾਂ ਵਿੱਚ ਰੱਖ ਦਿੰਦੇ। ਭੇਟਾ ਹੁੰਦੀ ਹੈ ਉਹ ਜੋ ਸੰਤਾਂ ਜਾਂ ਗੁਰੂ ਜੀ ਨੂੰ ਅਦਬ ਨਾਲ ਦੇਈਦਾ ਹੈ। ਦਸਵੰਧ ਹੁੰਦਾ ਹੈ ਆਪਣੀ ਖੱਟੀ ਦਾ ਦਸਵਾਂ ਹਿੱਸਾ, ਅਰਥਾਤ 10 ਰੁਪਈਏ ਪਿੱਛੇ 1 ਰੁਪਈਆ ਗੁਰੂ ਜੀ ਨੂੰ ਭੇਟਾ ਕਰਨੀ। ਦਾਤੇ ਦੀ ਖੁਸ਼ੀ ਵਿੱਚ ਖੁਸ਼ੀ। ਭਾਈ ਗੁਰਦਾਸ ਜੋ ਪਹਿਲੇ ਗੁਰੂ ਸਾਹਿਬਾਂ ਦੇ ਵੇਲੇ ਬੜੇ ਗੁਰਸਿੱਖ ਹੋਏ ਹਨ, ਇਸ ਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਆਏ ਸਨ। ਉਹ ਤਦੋਂ ਇਸ ਨਗਰ ਦੇ ਲਾਗੇ ਸੰਗਤ ਕਾਇਮ ਕਰ ਗਏ ਸਨ, ਜਿਸ ਦਾ ਮੁਖੀਆ ਜਾਂ ਆਗੂ ਅੱਜ ਕੱਲ੍ਹ ਭਾਈ ਗੁਰਬਖਸ਼ ਸੀ। ਉਹ ਆਪਣੇ ਪਾਸੇ ਦੇ ਸਿੱਖ ਨਾਲ ਲੈ ਕੇ ਤੇ ਸੋਹਣੀਆਂ ਭੇਟਾਂ ਲੈ ਕੇ ਆ ਗਿਆ। ਸਾਰੇ ਭੇਟਾਂ ਅੱਗੇ ਰੱਖ ਕੇ ਮੱਥਾ ਟੇਕ ਕੇ ਗੁਰੂ ਦੀਆਂ ਖੁਸ਼ੀਆਂ ਲੈ ਕੇ ਜਦ ਬੈਠ ਗਏ ਤਾਂ ਦੀਵਾਨ ਵਿੱਚ ਕੁਛ ਗਰੀਬ ਤੇ ਲੋੜਵੰਦ ਆ ਗਏ। ਉਹਨਾਂ ਵੱਲ ਤੱਕ ਕੇ ਬਾਲਾ ਪ੍ਰੀਤਮ ਦਾ ਸਦਾ ਖਿੜਿਆ ਚਿਹਰਾ ਕੁਛ ਉਦਾਸ ਜਿਹਾ ਹੋ ਗਿਆ, ਪਰ ਫਿਰ ਖਿੜ ਪਏ ਤੇ ਲਾੜ ਜਿਹੇ ਵਿੱਚ ਉੱਠੇ। ਜੋ ਜੋ ਸ਼ੈ ਤੇ ਨਗਦੀ ਅਰਥਾਤ ਪੈਸੇ ਰੁਪਈਏ ਆਏ ਅੱਗੇ ਪਏ ਸੀ ਚੁੱਕ ਕੇ ਤੇ ਆਏ ਲੋੜਵੰਦਾਂ ਵਿੱਚ ਵੰਡ ਦਿੱਤੇ। ਹੁਣ ਤੁਸੀਂ ਵੇਖੋ ਕਿ ਇਸ ਉਮਰੇ ਹੀ ਆਪ ਦੀ ਅੱਖ ਕਿੱਡੀ ਸਿਆਣ ਵਾਲੀ ਸੀ, ਕਿਵੇਂ ਲੋੜਵੰਦਾਂ ਨੂੰ ਪਛਾਣ ਗਏ। ਦਿਲ ਕਿੱਡਾ ਵੱਡਾ ਤੇ ਕਿੱਡਾ ਨਰਮ ਸੀ ਕਿ ਉਹਨਾਂ ਦੇ ਦੁੱਖ ਨਾਲ ਉਦਾਸ ਹੋ ਗਏ। ਬਹਾਦਰ ਕਿੱਡੇ ਸਨ, ਉਸੇ ਵੇਲੇ ਉੱਠ ਕੇ ਸਾਰਾ ਕੁਛ ਚੁੱਕ ਕੇ ਵੰਡ ਦਿੱਤਾ। ਨਾ ਆਪਣਾ ਲਾਲਚ ਫੁਰਿਆ, ਨਾ ਇਹ ਸੰਗ ਆਈ ਕਿ ਲਿਆਉਣ ਵਾਲੇ ਕੀ ਆਖਣਗੇ ਕਿ ਅਸੀਂ ਚਾਅ ਨਾਲ ਲਿਆਏ ਤੇ ਇਹਨਾਂ ਵਾਸਤੇ ਲਿਆਏ, ਇਹਨਾਂ ਨੇ ਵੇਖੋ ਸਾਡੀ ਭਾਵਨਾ ਪੂਰੀ ਨਾ ਕੀਤੀ, ਆਪ ਨਾ ਰੱਖਿਆ ਕੁਛ ਵੀ ਤੇ ਕੰਗਲਿਆਂ ਨੂੰ ਵੰਡ ਦਿੱਤਾ। ਗੁਰਬਖਸ਼ ਨੂੰ ਸੰਗਤ ਨੇ ਤੇ ਗੁਰਬਖਸ਼ ਨੇ ਆਪ ਨੂੰ ਕਿਹਾ, ਸੋਹਣੇ ਮਾਲਕ ਜੀਓ, ਬੜੇ ਪ੍ਰੇਮ ਦੀ ਭੇਟਾ ਹੈ, ਕੁਛ ਤਾਂ ਅੰਗੀਕਾਰ ਆਪ ਵੀ ਕਰੋ। ਅੰਗੀਕਾਰ ਹੁੰਦਾ ਹੈ ਲੈ ਲਓ। ਜਦੋਂ ਵੱਡੇ ਨੂੰ ਕਹੀਦਾ ਹੈ ਲੈ ਲਓ ਤਾਂ ਆਖੀਦਾ ਹੈ ਜੀ ਅੰਗੀਕਾਰ ਕਰੋ। ਉਹ ਬੱਚੇ ਲੱਗਦੇ ਦਾਤਾ ਜੀ ਬੋਲੇ, ਗੁਰਬਖਸ਼ ਤੁਸੀਂ ਤੇ ਸੰਗਤ ਜੋ ਕੁਛ ਲਿਆਏ ਮੈਨੂੰ ਲੈ ਕੇ ਖੁਸ਼ੀ ਹੋਈ, ਪਰ ਮੈਨੂੰ ਦੇ ਕੇ ਬਹੁਤ ਖੁਸ਼ੀ ਹੋਈ। ਜਿੱਕੂ ਮੈਂ ਤੁਹਾਡੀ ਖੁਸ਼ੀ ਵਿੱਚ ਲੈ ਕੇ ਖੁਸ਼ੀ ਮਨਾਈ, ਤੁਸੀਂ ਮੇਰੇ ਦੇ ਕੇ ਖੁਸ਼ੀ ਹੋਣ ਦੀ ਖੁਸ਼ੀ ਵਿੱਚ ਖੁਸ਼ੀ ਮਨਾਓ। ਇਹ ਉੱਤਰ ਸੁਣ ਕੇ ਕਿ ਗੁਰਬਖਸ਼ ਤੇ ਕੀ ਆਈ ਸੰਗਤ, ਕੀ ਹੋਰ ਦੇਖਣ ਵਾਲੇ ਤੇ ਕੀ ਦਾਤਾਂ ਲੈਣ ਵਾਲੇ ਸਾਰੇ ਹੱਕੇ ਬੱਕੇ ਰਹਿ ਗਏ ਕਿ ਇਹ ਬਾਲਕ ਲੱਗਦੇ ਗੁਰੂ ਕੇ ਬੇਟੇ ਕਿੱਡੀ ਉੱਚੀ ਸੁੱਚੀ ਦਨਾਈ ਤੇ ਵਿਸਮਾਦੀ ਪੱਖ ਦੀ ਗੱਲ ਕਰ ਗਏ ਹਨ, ਜੋ ਦਨਾਈ ਵਿੱਚ 20-40 ਸੇਰੀ ਹੈ। ਜੋ ਗੱਲ ਪੂਰੀ ਪੂਰੀ ਠੀਕ ਹੋਵੇ ਉਸਨੂੰ 40 ਸੇਰੀ ਆਖਦੇ ਹਨ, ਕਿਉਂਕਿ ਮਨ 40 ਸੇਰ ਦਾ ਹੁੰਦਾ ਹੈ। ਜੋ ਗੱਲ ਅਕਲ ਤੋਂ ਵੀ ਉੱਚੀ ਹੋਵੇ ਉਸਨੂੰ ਬਿਸਮਾਦੀ ਆਖੀਦਾ ਹੈ। ਇਹ ਗੱਲ ਜੋ ਗੁਰੂ ਨੰਦਨ ਜੀ ਨੇ ਆਖੀ ਹਰ ਸਮੇਂ ਹਰ ਭੇਟਾ ਅਰਪਣ ਵਾਲੇ ਲਈ ਚਾਨਣਾ ਪਾਉਣ ਵਾਲੀ ਹੈ ਕਿ ਜੋ ਸ਼ੈ ਅਸਾਂ ਅਰਪ ਦਿੱਤੀ ਹੈ ਅਰਥਾਤ ਭੇਟਾ ਕਰ ਦਿੱਤੀ ਹੈ, ਤਦ ਜਿਸ ਨੂੰ ਭੇਟਾ ਕੀਤੀ ਉਸਦੀ ਹੋ ਗਈ। ਹੁਣ ਜੇ ਉਹ ਆਪ ਵਰਤ ਕੇ ਖੁਸ਼ ਹੁੰਦਾ ਹੈ ਤਾਂ ਚੰਗਾ, ਤੇ ਜੇ ਵਰਤਾ ਕੇ ਅਤੇ ਦੇ ਕੇ ਖੁਸ਼ੀ ਮਨਾਉਂਦਾ ਹੈ ਤਾਂ ਅਸੀਂ ਉਸ ਵਿੱਚ ਖੁਸ਼ ਹੋ ਜਾਈਏ, ਕਿਉਂਕਿ ਖੁਸ਼ੀ ਨਾਲ ਅਸਾਂ ਭੇਟਾ ਕੀਤੀ ਸੀ, ਖੁਸ਼ੀ ਵੇਖੀ ਅਸਾਂ। ਜੇ ਵੰਡ ਕੇ ਉਹ ਲੈਣ ਵਾਲਾ ਖੁਸ਼ ਹੈ ਤਾਂ ਸਾਡੀ ਚਾਹ ਪੂਰੀ ਹੋ ਗਈ ਕਿ ਉਹ ਖੁਸ਼ ਹੋ ਗਿਆ। ਇੱਕ ਕੰਗਾਲ। ਇੱਕ ਦਿਨ ਇੱਕ ਅਤ ਗਰੀਬ ਕੰਗਲਾ ਆ ਗਿਆ। ਉਸਨੂੰ ਆਪ ਜੀ ਨੇ ਬਹੁਤ ਕੁਛ ਦੇ ਕੇ ਉਸਦਾ ਦਰਿੱਦਰ ਦੂਰ ਕਰ ਦਿੱਤਾ। ਪੰਡਤਾਈ। ਇੱਕ ਦਿਨ ਦੀਵਾਨ ਵਿੱਚ ਇੱਕ ਕਾਂਸ਼ੀ ਦਾ ਕਰਮਾਕਾਰੀ ਬੜਾ ਪੜ੍ਹਿਆ ਹੋਇਆ ਪੰਡਿਤ ਆ ਗਿਆ। ਉਸਨੇ ਆਪ ਦੇ ਦਾਨ ਦੇਣ ਤੇ ਚਤੁਰਾਈ ਦੀਆਂ ਗੱਲਾਂ ਸੁਣੀਆਂ ਸਨ। ਪਰਤਾਵਾ ਲੈਣ ਆ ਗਿਆ ਕਿ ਦੇਖਾਂ ਸੱਚ ਹੈ ਕਿ ਨਹੀਂ। ਕਰਮਾਕਾਰੀ ਆਖਦੇ ਹਨ ਉਸ ਆਦਮੀ ਨੂੰ ਜੋ ਸ਼ਾਸਤਰਾਂ ਵਿੱਚ ਲਿਖੇ ਕਰਮ ਜਾਂ ਕੰਮ ਕਰਦਾ ਹੈ। ਪੰਡਿਤ ਨੇ ਪ੍ਰਸ਼ਨ ਕਰ ਦਿੱਤਾ ਕਿ ਹੇ ਗੁਰੂ ਨੰਦਨ ਜੀ ਹੋ, ਆਪ ਦੇ ਪਿਤਾ ਪਿਤਾਮਾ ਜੀ ਅਤੇ ਆਪ ਜੀ ਖੱਤਰੀ ਹੋ, ਖੱਤਰੀ ਦਾ ਧਰਮ ਦਾਨ ਜਾਂ ਪੂਜਾ ਲੈਣਾ ਨਹੀਂ ਹੈ, ਇਹ ਪੂਜਾ ਲੈਣੀ ਬ੍ਰਾਹਮਣ ਦਾ ਹੱਕ ਹੈ। ਤਦ ਬਾਲਾ ਪ੍ਰੀਤਮ ਜੀ ਤਾੜੀ ਮਾਰ ਕੇ ਹੱਸੇ ਅਤੇ ਬੋਲੇ, ਓਏ ਪੰਡਿਤਾ, ਅਸੀਂ ਪੂਜਾ ਨਹੀਂ ਲੈਂਦੇ, ਅਸਾਂ ਕੋਈ ਠਾਕਰ ਦੁਆਰਾ ਕੋਈ ਮੂਰਤੀ ਬਣਾ ਰੱਖੀ ਹੈ ਜੋ ਉਸਦੀ ਪੂਜਾ ਲੈਂਦੇ ਹਾਂ। ਅਸੀਂ ਅਕਾਲ ਪੁਰਖ ਦੇ ਬਾਲਕੇ ਹਾਂ, ਸ਼ਹਿਜ਼ਾਦੇ ਜਾਣ ਕੇ ਲੋਕ ਸਾਨੂੰ ਨਜ਼ਰਾਂ ਦਿੰਦੇ ਹਨ, ਅਸੀਂ ਇਹਨਾਂ ਨਜ਼ਰਾਂ ਭੇਟਾਂ ਨਾਲ ਗਰੀਬਾਂ ਨੂੰ ਪਾਲਦੇ ਹਾਂ, ਖੂਬ ਬਾਲੀਆਂ ਲਾਉਂਦੇ ਹਾਂ, ਤਲਾਂ ਪਟਵਾਉਂਦੇ ਹਾਂ, ਧਰਮਸ਼ਾਲਾ ਅਤੇ ਧਰਮ ਮੰਦਰ ਉਸਾਰਦੇ ਹਾਂ, ਕੀਰਤਨ ਕਰਨ ਵਾਲੇ, ਕਥਾ ਕਰਨ ਵਾਲੇ, ਭਜਨ ਕਰਨ ਵਾਲੇ ਲੋੜਵੰਦਾਂ ਦੀ ਪਾਲਣਾ ਕਰਦੇ ਹਾਂ, ਲੰਗਰ ਚੱਲਦਾ ਹੈ ਜਿੱਥੋਂ ਹਰ ਜਾਤ ਦਾ, ਹਰ ਮਤ ਦਾ, ਹਰ ਆਇਆ ਬੰਦਾ ਰੋਟੀ ਖਾਂਦਾ ਹੈ। ਫਿਰ ਦੇਖ, ਲੋਕ ਨਾਮ ਦੇ ਜਾਚਕ ਮੰਗਣ ਵਾਲੇ ਹੋ ਕੇ ਆਉਂਦੇ ਹਨ, ਉਹਨਾਂ ਨੂੰ ਨਾਮ ਦਾਨ ਦਿੰਦੇ ਹਾਂ ਜੋ ਸਿਰ ਦਾਨਾਂ ਦੇ ਦਾਨ ਹੈ। ਸਭ ਤੋਂ ਵੱਡਾ ਦਾਨ ਇਹ ਰੱਬ ਦਾ ਨਾਮ ਹੈ। ਲੋਕਾਂ ਤੋਂ ਮਾੜੇ ਕੰਮ ਅਤੇ ਪਾਪ ਕਰਮ ਛੁਡਾਉਂਦੇ ਹਾਂ, ਮੌਤ ਦਾ ਡਰ ਭੈ ਦੂਰ ਕਰਦੇ ਹਾਂ, ਸੰਗਤ ਵਿੱਚ ਬੈਠ ਕੇ ਸੰਗਤ ਦਾ ਦੁੱਖ ਸੁੱਖ ਵੰਡਦੇ ਹਾਂ, ਇਹਨਾਂ ਦੇ ਭਲੇ ਵਿੱਚ ਆਪਣੇ ਮਨ ਦਾ ਬਲ ਖਰਚ ਕਰਦੇ ਹਾਂ, ਅਸੀਸਾਂ ਦਿੰਦੇ ਹਾਂ, ਪਾਪ ਇਹਨਾਂ ਦੇ ਦਿਲਾਂ ਤੋਂ ਧੋ ਦਿੰਦੇ ਹਾਂ। ਗੱਲ ਕੀ, ਧਰਮ ਅਰਥ ਕਾਮ ਮੋਖ ਚਾਰੇ ਪਦਾਰਥਾਂ ਦੇ ਮੇਰੇ ਪਿਤਾ ਪਿਤਾਮਾ ਦਾਤ ਹੋ ਕੇ ਵਰਤਦੇ ਰਹੇ ਅਤੇ ਵਰਤ ਰਹੇ ਹਨ, ਅਰਥਾਤ ਮੇਰੇ ਵੱਡੇ ਆਪ ਦਾਨ ਕਰਦੇ ਰਹੇ ਹਨ, ਮੇਰੇ ਵੱਡੇ ਮੁਕਤੀ ਦੀ ਨਿਰੀ ਲਾਗ ਲਾਉਂਦੇ ਹੀ ਨਹੀਂ ਰਹੇ, ਸੱਚ ਮੁੱਚ ਮੁਕਤ ਕਰ ਦਿੰਦੇ ਰਹੇ ਹਨ। ਜਦ ਮੋਹ ਮਾਇਆ ਹਉਮੈ ਤੋਂ ਛੁੱਟ ਕੇ ਜੀਵ ਈਸ਼ਵਰ ਪ੍ਰਾਇਣ ਹੁੰਦਾ ਹੈ ਅਤੇ ਉਸਦੀ ਲਖਤਾ ਵਿੱਚ ਆ ਜਾਂਦਾ ਹੈ ਤਾਂ ਜਿਉਂਦੇ ਜੀ ਮੁਕਤ ਹੋ ਜਾਂਦਾ ਹੈ। ਪੰਡਿਤ ਹਰਿਆਨ ਹੋ ਗਿਆ ਕਿ ਇਸ ਉਮਰੇ ਇਸ ਬਾਲਕੇ ਨੂੰ ਪਤਾ ਹੈ ਕਿ ਮੋਹ ਮਾਇਆ ਕੀ ਹੁੰਦੀ ਹੈ ਅਤੇ ਹਉਮੈ ਕੀ ਹੁੰਦੀ ਹੈ ਅਤੇ ਇਹ ਜਾਣਦਾ ਹੈ ਕਿ ਈਸ਼ਵਰ ਪ੍ਰਾਇਣ ਹੋਣਾ ਕੀ ਹੁੰਦਾ ਹੈ। ਫਿਰ ਇਹ ਲਖਤਾ ਅਤੇ ਮੁਕਤੀ ਨੂੰ ਸਮਝਦਾ ਹੈ। ਤਦ ਉਸ ਦੇ ਮਨ ਵਿੱਚ ਬਾਲਾ ਪ੍ਰੀਤਮ ਜੀ ਨਾਲ ਬਹੁਤ ਪਿਆਰ ਆ ਗਿਆ। ਇਸ ਵੇਲੇ ਬਾਲਾ ਪ੍ਰੀਤਮ ਜੀ ਤਾੜੀ ਮਾਰ ਕੇ ਹੱਸੇ ਅਤੇ ਬੋਲੇ, ਹੇ ਪੰਡਿਤ ਜੀ, ਰਾਮ ਕ੍ਰਿਸ਼ਨ ਅਵਤਾਰ ਸਨ, ਬ੍ਰਾਹਮਣ ਸਨ ਕਿ ਖੱਤਰੀ? ਉਹ ਖੱਤਰੀ ਸਨ ਕਿ ਨਾ? ਬ੍ਰਾਹਮਣ ਹੋ ਕੇ ਉਹਨਾਂ ਨੂੰ ਕਿਉਂ ਪੁੱਛਦੇ ਹੋ? ਫਿਰ ਹੱਸੇ, ਹੇ ਪੰਡਿਤਾ, ਜਨਕ ਖੱਤਰੀ ਸੀ ਕਿ ਬ੍ਰਾਹਮਣ? ਦੱਸੋ। ਹੈ, ਉਸ ਖੱਤਰੀ ਕੋਲ ਬ੍ਰਾਹਮਣ ਸੁਖਦੇਵ ਬ੍ਰਹਮ ਗਿਆਨ ਸਿੱਖਣ ਕਿਉਂ ਗਿਆ ਅਤੇ ਪੂਜਾ ਕੀਤੀ ਸਾਸ? ਇਸ ਪ੍ਰਕਾਰ ਦੇ ਵਾਕ ਸੁਣ ਕੇ ਬ੍ਰਾਹਮਣ ਦੇ ਦੰਦ ਜੁੜ ਗਏ। ਆਖੇ, ਇਹ ਉਮਰਾ, ਇਹ ਗਿਆਨ, ਇਹ ਵਾਕ, ਇਹ ਮਨ ਦਾ ਬਲ, ਇਹ ਅਵਤਾਰ ਬਿਨਾਂ ਕਿਸ ਵਿੱਚ ਹੋ ਸਕਦਾ ਹੈ? ਇਹ ਸੱਚਮੁੱਚ ਪਰਮੇਸ਼ਰ ਦਾ ਕੱਲਿਆ ਕੋਈ ਅਵਤਾਰ ਆਇਆ ਹੈ। ਇਸ ਹੈਰਾਨੀ ਤੇ ਸ਼ਰਧਾ ਵਿੱਚ ਆ ਕੇ ਪੰਡਿਤ ਆਪ ਦੇ ਪੈਰਾਂ ਨੂੰ ਚੰਬੜ ਗਿਆ ਤੇ ਬੇਵੱਸ ਹੋ ਕੇ ਬੋਲਿਆ, ਤ੍ਰਾਹਿਮਾ, ਮੇਰੀ ਰੱਖਿਆ ਕਰ, ਸ਼ਰਨ, ਮੈਂ ਤੇਰੀ ਸ਼ਰਨ। ਤਦ ਬਾਲਕੇ ਨੇ ਵੱਡੇ ਪੰਡਿਤ ਨੂੰ ਥਾਪੜਾ ਦੇ ਕੇ ਕਿਹਾ, ਪੰਡਿਤ, ਪੂਜਾ, ਦਾਨ, ਤਪ ਹਨ, ਜੋਗ ਦੀ ਥਾਂ ਨਾਮ ਜਪ। ਹਾਂ, ਜਪ ਕਰ, ਉਸਦੇ ਨਾਮ ਦਾ ਦੇਖ ਸਮਾਂ ਕਲਯੁਗ ਦਾ ਹੈ। ਇਸ ਪ੍ਰਕਾਰ ਦੇ ਕੌਤਕਾਂ ਨਾਲ ਕਾਂਸ਼ੀ ਵਿੱਚ ਬਹੁਤ ਮਸ਼ਹੂਰੀ ਹੋਈ। ਬੜੇ ਬੜੇ ਲੋਕ ਦਰਸ਼ਨ ਕਰਨ ਆਏ ਤੇ ਖੁਸ਼ ਹੋ ਕੇ ਗਏ।